जेड़े कौड़ियां दे होण व्यापारी लाला दीना सार जान दे कौड़ियां दे होण लाला दीना सार जान दे का विरला कोई हो सारे समझ गए ता भोला ही काही है ते भाई विधि चंद ने ता वेखना सी कुंजी किथे रखी जांदी है केड़े कमरे विच काठियां ने पांच दस दिन बीते ते नाल दे मुलाजम कहन लगे तू बड़िया कर्मा वाला काहिया सानू कई कई साल हो गए नौकरी करदे नु सानू कदे बादशाह ने इनाम नहीं दिता तेरी तनखा भी वधा दती पर तू जिदन दा आया सानू पार्टी नहीं दती खुशियां नहीं मनाईया इना अनाम तेनू मिले ते भाई विधि चंद ता चाहुंदा ही सी इहो जिहा कम आवे ते भाई विधि चंद कहिंदा ए खुदा दा दत्ता है तुसी भी खुदा दे बंदे हो दसो जेड़ी चीज दी पार्टी फीसट लेनी है दावत ओही तुहानू कर दन ओ मुसलमान भरा सन कहंदे असीं तां शराब कबाब दे आदी है तां भाई विधि चंद ने सोचे तां समय वाहिगुरु ने चंगा लिया दिता बड़ी चंगी शराब लिया के सारिआं नूं शराब कबाब वरता दिती ते इन्नी छका दिती कि पता ही ना रहा अपने पहरे दा ते हर रोज भाई साहब जी घा दी पंड विच इक पत्थर लै के आउंदे हुंदे सी रात नूं किले दे उत्ते चढ़ के पत्थर रावी विच सिड़ देना ओदा बहुत खड़का होना पहला रावी किले दे एन कंधा दे नाल वगदी सी ते पहरेदारा ने वेखना खड़का कादा हुंदा जदों पांच सात दिन लगातार हुंदा रहा तो पहरेदार समझ के कोई जलदा जीव है मच्छ उछलदे ते पानी फटदे ते जिदन फिर शराबा पला दतिया सारिआं नूं खुश कर दिता गुरमुख प्यारियो भाई साहब जी उठे फिर जिथे चाबी रखी हो इसी चाबी चुकी जिंदरा खोलिया बित सवा लख दी जीन चुक लई पाई घोड़े दे उते कीती गुरु महाराज दे चरणा विच अरदास कि सतगुर तेरा कार्ज है तू ही संपूर्ण करना है मैं तो तेरा दास हां मेरा मुझ में किछ नहीं जो किछ है सो तेरा जदों दास बन के कोई निमाणा बन के निताणा बन के रब दे अगे अरदास कर दे ओ अरदास फिर पूरी हो जांदी है बिरथी ना होवे जी कीती अरदास जना दी बिरथी ना जावे जी कीती अरदास जना दी
बिरथी ना होवे जी
ਕੇ ਭਾਈ ਵਿਧੀ ਚੰਦ ਜੀ ਨੇ ਘੋੜੇ ਤੇ ਪਾਈ ਕਾਠੀ ਤੇ ਘੋੜੇ ਨੂੰ ਕਹਿਣ ਲੱਗੇ ਚੱਲ ਬਈ ਦਿਲ ਬਾਗ ਤੈਨੂੰ ਸੱਚੇ ਪਾਤਸ਼ਾਹ ਦੇ ਕੋਲ ਪਹੁੰਚਾਈਏ। ਚਾਬਕ ਐਸੀ ਮਾਰੀ ਘੋੜਾ ਇਕ ਲਖਤ ਤਰਬ ਗਿਆ ਤੇ ਕੰਧ ਦੇ ਉਪਰ ਨੂੰ ਛਾਲ ਮਾਰ ਕੇ ਰਾਵੀ ਦੇ ਵਿਚ ਗੇਰਿਆ ਸੀ ਘੋੜਾ। ਇਹ ਜਿਹੜੇ ਘੋੜੇ ਸੀ ਇਨ੍ਹਾਂ ਵਿਚ ਵੱਡੀ ਸਿਫਤ ਇਹ ਸੀ ਕਿ ਅਸਵਾਰ ਨੂੰ ਲੈ ਕੇ ਦਰਿਆ ਦੇ ਵਿਚ ਨੂੰ ਤਰ ਕੇ ਲੰਘ ਜਾਂਦੇ ਸੀ ਤੇ ਉਪਰ ਬੈਠੇ ਅਸਵਾਰ ਨੂੰ ਭਿੱਜਣ ਨਹੀਂ ਸੀ ਦਿੰਦੇ। ਆਖੋ ਸਤਨਾਮ, ਇੰਨੇ ਟ੍ਰੇਨਡ ਕਰਾਏ ਹੋਏ ਸੀ ਘੋੜੇ। ਸੋ ਛਾਲ ਮਰਾਈ ਤੇ ਪਹਿਰੇਦਾਰ ਜਿੰਨੇ ਕ ਥੋੜੇ ਬਹੁਤੇ ਹੋਸ਼ ਵਿਚ ਸੀ ਉਨ੍ਹਾਂ ਨੇ ਸੋਚਿਆ ਨਿੱਤ ਵੀ ਖੜਕਾ ਹੀ ਹੁੰਦਾ, ਉਹੀ ਖੜਕਾ ਹੋਇਆ। ਰਾਤੋ ਰਾਤ ਭਾਈ ਸਾਹਿਬ ਜੀ ਸਫ਼ਰ ਕੱਟਦੇ ਤੇ ਸ਼ਬਦ ਪੜ੍ਹਦੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਭਾਈ ਰੂਪੇ ਪੁੱਜ ਗਏ ਮਹਾਰਾਜ ਦਾ, ਉੱਥੇ ਹੀ ਕੈਂਪ ਲੱਗਿਆ ਹੋਇਆ ਸੀ। ਬੜੀਆਂ ਖੁਸ਼ੀਆਂ ਹੋਈਆਂ, ਸਾਰਿਆਂ ਨੇ ਵਾਹ ਵਾਹ ਕੀਤੀ। ਭਾਈ ਵਿਧੀ ਚੰਦ ਜੀ ਕਹਿੰਦੇ ਮਹਾਰਾਜ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਂ। ਇਹ ਤਾਂ ਤੁਹਾਡਾ ਹੀ ਕਾਰਜ ਸੀ, ਆਪ ਨੇ ਕਰਾਇਆ ਤੇ ਭਾਈ ਜੇਠਾ ਜੀ ਨੂੰ ਇਸ ਘੋੜੇ ਦੀ ਸੇਵਾ ਸੌਂਪ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ। ਇਹਨੇ ਨੜਾਇਆ, ਖਰਖਰਾ ਕੀਤਾ ਤੇ ਜਦੋਂ ਚੰਗਾ ਚੰਗਾ ਘਾਹ ਦਾਣਾ ਪਾਇਆ ਤਾਂ ਇਹ ਘੋੜਾ ਨਾ ਘਾਹ ਖਾਵੇ ਨਾ ਦਾਣਾ ਖਾਵੇ। ਸਤਿਗੁਰਾਂ ਨੂੰ ਭਾਈ ਜੇਠਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਇਹ ਘੋੜਾ ਤਾਂ ਕੁਝ ਖਾਂਦਾ ਨਹੀਂ, ਅੱਖਾਂ ਵਿਚ ਇਹਦੇ ਜਲ ਹੈ, ਮਾਯੂਸ ਹੋਇਆ ਲੱਗਦਾ। ਹਰਗੋਬਿੰਦ ਸਾਹਿਬ ਮਹਾਰਾਜ ਆਪ ਗਏ, ਉਹਦੀ ਹਾਲਤ ਵੇਖੀ ਸੰਗਤ ਨਾਲ ਭਾਈ ਵਿਧੀ ਚੰਦ ਜੀ ਨਾਲ। ਮਹਾਰਾਜ ਸਮਝ ਗਏ ਇਹ ਆਪਣੇ ਸਾਥੀ ਦਾ ਵਿਯੋਗ ਕਰ ਗਿਆ। ਇਹ ਇਕੱਠੇ ਜੰਮੇ ਪਲੇ ਸੀ, ਦਿਲਬਾਗ ਤੇ ਗੁਲਬਾਗ ਦੋਵੇਂ ਘੋੜੇ ਬਚਪਨ ਤੋਂ ਇਕੱਠੇ ਰਹੇ। ਇਹ ਹੁਣ ਜਦ ਤੱਕ ਉਹਨੂੰ ਨਹੀਂ ਮਿਲੇਗਾ ਇਹਨੇ ਅੰਨਦਾਣਾ ਨਹੀਂ ਖਾਣਾ। ਸਤਿਗੁਰ ਪਾਤਸ਼ਾਹ ਵਿਧੀ ਚੰਦ ਨੂੰ ਕਹਿਣ ਲੱਗੇ ਵਿਧੀ ਚੰਦਾ ਪਰਪਕਾਰ ਤੂੰ ਬਹੁਤ ਕੀਤਾ ਪਰ ਇਹ ਘੋੜੇ ਮਰ ਜਾਣਗੇ। ਇਸ ਘੋੜੇ ਨੂੰ ਉੱਥੇ ਹੀ ਛੱਡਿਆ, ਜੀਭ ਵਟਿਆ ਹੋ ਜਾਵੇਗੀ, ਵਿਛੋੜਾ ਦੋਹਾਂ ਨੇ ਸਹਿਣਾ ਨਹੀਂ। ਭਾਈ ਵਿਧੀ ਚੰਦ ਜੀ ਕਹਿੰਦੇ ਮਹਾਰਾਜ ਤੁਸੀਂ ਇਹ ਨਾ ਕਹੋ ਕਿ ਇਹਨੂੰ ਛੱਡਿਆ, ਹੁਣ ਤੁਸੀਂ ਇਹ ਬਚਨ ਕਰੋ ਕਿ ਉਹਨੂੰ ਵੀ ਲੈ ਕੇ ਆ। ਸਤਿਗੁਰ ਪਾਤਸ਼ਾਹ ਕਹਿੰਦੇ ਡਾਉਂਡ ਕੀ ਪਿੱਟ ਹੋ ਗਈ, ਬਾਦਸ਼ਾਹ ਦੀ ਚੋਰੀ ਹੈ, ਪਹਿਰੇ ਲੱਗ ਗਏ ਨੇ, ਹਜ਼ਾਰਾਂ ਰੁਪਈਏ ਦਾ ਇਨਾਮ ਰੱਖ ਦਿੱਤਾ ਬਾਦਸ਼ਾਹ ਨੇ, ਹੁਣ ਘੋੜਾ ਲਿਆਉਣਾ ਬਹੁਤ ਔਖਾ ਹੋਊਗਾ। ਹੱਥ ਬੰਨ ਕੇ ਕਹਿੰਦਾ ਮਹਾਰਾਜ ਮੇਰੇ ਵਾਸਤੇ ਔਖਾ ਹੋਊ, ਸੰਸਾਰ ਦੇ ਲੋਕਾਂ ਵਾਸਤੇ ਔਖਾ ਹੋ, ਪਰ ਜਿਹਦੇ ਉੱਤੇ ਹਰਗੋਬਿੰਦ ਸਾਹਿਬ ਜੀ ਦਾ ਹੱਥ ਹੋਵੇਗਾ ਉਹਦੇ ਵਾਸਤੇ ਕਾਹਦਾ ਔਖਾ। ਜਿਸ ਕੇ ਸਿਰ ਉੱਪਰ ਤੂੰ ਸੌਮੀ ਸੋ ਦੁੱਖ ਕੈਸਾ ਪਾਵੇ। ਇਹ ਤਾਂ ਤੁਹਾਡੀ ਕਿਰਪਾ ਹੋਣੀ ਹੈ ਮੇਰੀ ਪੀਰੀ ਦੇ ਮਹਲਕਾ। ਸਤਿਗੁਰ ਪਾਤਸ਼ਾਹ ਤੋਂ ਆਗਿਆ ਲੈ ਕੇ ਅਰਦਾਸ ਕਰਕੇ ਫੇਰ ਭਾਈ ਵਿਧੀ ਚੰਦ ਇਕ ਲਾਹੌਰ ਦੇ ਵਿਚ ਖੱਤਰੀ ਸਿੱਖ ਸੀ, ਗੁਰੂ ਨਾਨਕ ਦੇ ਘਰ ਦਾ ਉਪਾਸ਼, ਸਿੱਖਾਂ ਨੂੰ ਸਿੱਖ ਜਾਣਦੇ ਹੀ ਉਹਨੇ ਉਹਦੇ ਘਰ ਪੁੱਜਿਆ, ਸਭ ਹਾਲ ਚਾਲ ਦੱਸਿਆ ਗੁਰਸਿੱਖ ਪਿਆਰਿਓ। ਉਹ ਖੱਤਰੀ ਸਿੱਖ ਕਹਿਣ ਲੱਗਾ ਵਿਧੀ ਚੰਦਾ ਕੋਈ ਸੇਵਾ ਦੱਸ, ਆਉਣ ਦਾ ਕਾਰਨ ਦੱਸ। ਭਾਈ ਵਿਧੀ ਚੰਦ ਜੀ ਕਹਿੰਦੇ ਗੁਰਸਿੱਖਾ ਗੱਲ ਇਹ ਹੈ ਵੀ ਇਕ ਘੋੜਾ ਤਾਂ ਮੈਂ ਮਹਾਰਾਜ ਦਾ ਲੈ ਗਏ, ਹੁਣ ਉਹ ਘੋੜਾ ਅੰਨ ਦਾਣਾ ਨਹੀਂ ਖਾਂਦਾ, ਦੂਜਾ ਇੱਥੇ ਨਹੀਂ ਖਾਵੇਗਾ, ਦੂਜਾ ਘੋੜਾ ਲਿਜਾਣਾ। ਉਹ ਖੱਤਰੀ ਸਿੱਖ ਕਹਿਣ ਲੱਗਾ ਸਿੱਖ ਹੁਣ ਨਾ ਉੱਥੇ ਜਾਵੀ, ਸਾਰੇ ਸ਼ਹਿਰ ਵਿਚ ਡਾਉਣ ਕੀ ਪਿੱਟ ਹੋ ਗਈ, ਚੋਰਾਂ ਦੀ ਤਲਾਸ਼ ਹੋ ਰਹੀ ਹੈ, ਖੋਜੀ ਕੁੱਤੇ ਛੱਡ ਦਿੱਤੇ ਗਏ ਨੇ, ਪੈੜ ਸੁੰਘਦੇ ਫਿਰਦੇ ਹੈ ਤੇ ਥਾਂ ਪਰ ਥਾਂ ਪਹਿਰੇ ਲੱਗ ਗਏ ਨੇ। ਜਿਹੜਾ ਘੋੜਾ ਦੱਸੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ। ਹੁਣ ਇਹ ਕੰਮ ਮੁਸ਼ਕਿਲ ਹੈ। ਭਾਈ ਵਿਧੀ ਚੰਦ ਜੀ ਕਹਿੰਦੇ ਤੂੰ ਮੇਰਾ ਇੱਕ ਕੰਮ ਕਰ, ਇੱਕ ਤਾਂ ਮੈਨੂੰ ਚੋਲਾ ਸਵਾ ਕੇ ਦੇ ਗਿੱਟਿਆਂ ਤੱਕ ਲੰਮਾ ਕਲੀਆਂ ਵਾਲਾ, ਇੱਕ ਮੈਨੂੰ ਸੰਗਲ ਲਿਆ ਕੇ ਦੇ ਮੋਟਾ ਜਿਹਾ ਲੋਹੇ ਦਾ, ਇੱਕ ਮੈਨੂੰ ਮਾਲਾ ਲਿਆ ਕੇ ਦੇ ਤਸਵੀ, ਇਹ ਤਿੰਨ ਚੀਜ਼ਾਂ ਦਾ ਇੰਤਜ਼ਾਮ ਕਰ। ਉਹ ਸਿੱਖ ਨੇ ਬਚਨ ਮੰਨਿਆ, ਗੁਰਸਿੱਖ ਪਿਆਰਿਓ ਚੋਲਾ ਵੀ ਸਵਾ ਦਿੱਤਾ, ਲੋਹੇ ਦੀ ਸੰਗਲੀ ਵੀ ਲੈ ਦਿੱਤੀ, ਇੱਕ ਤਸਵੀ ਮਾਲਾ ਵੀ ਲੈ ਲਈ। ਤੇ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਨੂੰ ਜਦੋਂ ਚੀਜ਼ਾਂ ਮਿਲ ਗਈਆਂ, ਫੇਰ ਗਏ ਰਾਵੀ ਦੇ ਕੰਢੇ ਤੇ, ਕੀਤਾ ਇਸ਼ਨਾਨ, ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਭਾਈ ਵਿਧੀ ਚੰਦ ਨੇ। ਰੱਖਿਓ ਦਾਤਾ ਦੀ ਪੈਜ ਆਪਣੇ ਨਾਮ ਦੀ, ਰੱਖੀ ਦਾਤਿਆ ਪੈਜ ਆਪਣੇ ਨਾਮ ਦੀ, ਨਾਮ ਆਪਣੇ ਕੀ ਕਰਨ ਕਰਾਵਣ। ਇਹ ਅਰਦਾਸ ਕਰਕੇ ਸ਼ਹਿਰ ਦੀ ਧਰਮਸ਼ਾਲਾ ਵਿਚ ਚਲੇ ਗਏ ਭਾਈ ਵਿਧੀ ਚੰਦ ਜੀ। ਜੋਸੀ ਨਜੂਮੀਆਂ ਵਾਲਾ ਚੋਲਾ ਪਾ ਲਿਆ, ਕੇਸ ਪਿੱਛੇ ਨੂੰ ਸਿੱਟ ਲਏ, ਦਾੜਾ ਦੋ ਹਿੱਸਿਆਂ ਵਿਚ ਕਰ ਲਿਆ ਗੱਬੇ ਤੋਂ, ਤੇ ਸੰਗਲੀ ਰੱਖ ਲਈ ਲੋਹੇ ਦਾ ਸੰਗਲ ਮੋਢੇ ਦੇ, ਹੱਥ ਵਿਚ ਤਸਵੀ ਫੜ ਲਈ, ਬੈਠ ਕੇ ਚੌਂਕੜੀ ਮਾਰ ਕੇ, ਮੈਂ ਨਜੂਮੀ ਹੈ ਜਿਹਨੇ ਖੋਈਆਂ ਚੀਜ਼ਾਂ ਦੀ ਪੁੱਛਿਆ ਲੈਣੀ ਹੈ, ਲਓ। ਇਹੋ ਜਿਹੇ ਦੁਖੀ ਲੋਕ ਬਹੁਤ ਹੁੰਦੇ ਨੇ, ਕੋਈ ਕੁਝ ਪੁੱਛੇ ਕੋਈ ਕੁਝ ਪੁੱਛੇ, ਸਭ ਗੱਲਾਂ ਦੱਸੀ ਜਾਣ, ਕਿਉਂਕਿ ਉੱਥੇ ਹੀ ਤਾਂ ਇੱਕ ਮਹੀਨਾ ਰਹਿ ਕੇ ਗਏ ਤੇ ਆਖੋ ਸਤਨਾਮ। ਉਸ ਮਹੱਲੇ ਨੂੰ ਜਾਣਦੇ ਹੀ ਸੀ, ਇੱਕ ਮਹੀਨਾ ਰਹਿ ਕੇ ਗਏ ਸੀ ਉੱਥੇ। ਸਾਰੇ ਲੋਕਾਂ ਵਿਚ ਸ਼ਰਧਾ ਪੈ ਗਈ, ਇਹ ਤਾਂ ਸੱਚਾ ਨਜੂਮੀ ਹੈ, ਸੱਚਾ ਜੋਸ਼ੀ ਹੈ। ਬਾਦਸ਼ਾਹ ਦੇ ਅੰਦਰ ਖਬਰ ਚਲੀ ਗਈ, ਸਾਹਮਣੇ ਖਾਂ ਪਠਾਨ ਆ ਗਿਆ, ਜੇ ਤੂੰ ਸੱਚਾ ਜੋਸ਼ੀ ਨਜੂਮੀ ਹੈ ਤਾਂ ਬਾਦਸ਼ਾਹ ਦੇ ਘੋੜਾ ਚੋਰੀ ਹੋ ਗਏ। ਉਹ ਘੋੜਾ ਦੱਸ ਦੇ, ਤੈਨੂੰ ਮੂੰਹ ਮੰਗਿਆ ਇਨਾਮ ਬਾਦਸ਼ਾਹ ਵੱਲੋਂ ਦਵਾਂਗਾ। ਭਾਈ ਵਿਧੀ ਚੰਦ ਜੀ ਕਹਿੰਦਾ ਕਿ ਮੈਂ ਉਥੇ ਜਲ ਕੇ ਸੁੰਘਣਾ ਪੈਣਾ ਮੈਨੂੰ ਜਿੱਥੇ ਉਹ ਘੋੜਾ ਖੜਾ ਸੀ, ਫਿਰ ਮੇਰੀ ਜੋਸ਼ ਕੰਮ ਕਰੇਗੀ। ਸੌਂਦੇ ਖਾਂ ਪਠਾਨ ਭਾਈ ਵਿਧੀ ਚੰਦ ਜੀ ਨੂੰ ਅੰਦਰ ਲੈ ਗਏ, ਜਿੱਥੇ ਘੋੜਾ ਬੰਨਿਆ ਹੋਇਆ ਸੀ, ਕੀਲਾ ਸੁੰਘਿਆ, ਉਹਦੀ ਕੁਰਲੀ ਸੁੰਘੀ, ਤੇ ਸੁੰਘ ਕੇ ਕਹਿਣ ਲੱਗੇ ਭਾਈ ਤੁਸੀਂ ਤਾਂ ਝੂਠ ਬੋਲਦੇ ਆ ਵੀ ਕੱਲਾ ਘੋੜਾ ਚੋਰੀ ਹੋਇਆ, ਮੈਨੂੰ ਤਾਂ ਇੱਥੋਂ ਮੇਰੀ ਜੋਤਿਸ਼ ਦੱਸਦੀ ਹੈ ਵੀ ਨਾਲ ਕਾਠੀ ਵੀ ਚੋਰੀ ਹੋਈ ਹੈ। ਉਹ ਜਦ ਇਹ ਗੱਲ ਸੁਣੀ ਸੌਂਦੇ ਖਾਂ ਪਠਾਨ ਕਹਿੰਦਾ ਵੀ ਤੂੰ ਤਾਂ ਬਹੁਤ ਸੱਚਾ ਜੋਤਸ਼ੀ ਹੈ, ਲੱਖ ਦੀ ਕਾਠੀ ਵੀ ਜੀਨ ਵੀ ਨਾਲ ਚੋਰੀ ਹੋਈ ਹੈ। ਤੇ ਭਾਈ ਵਿਧੀ ਚੰਦ ਜੀ ਕਹਿੰਦੇ ਹੁਣ ਮੈਨੂੰ ਉਹ ਜਗ੍ਹਾ ਸੁੰਘਣੀ ਪੈਣੀ ਹੈ ਜਿੱਥੇ ਕਾਠੀ ਰੱਖੀ ਹੋਈ ਸੀ, ਉੱਥੇ ਵੀ ਮੈਨੂੰ ਲੈ ਕੇ ਜਾਓ। ਉਹ ਵੀ ਜਿੰਦਾ ਖੋਲਤਾ ਸੰਦੇ ਖਾਨੇ ਤੇ ਜਿੱਥੇ ਦੂਜੀ ਕਾਠੀ ਪਈ ਤੀ ਉਹਨੂੰ ਸੁੰਘਿਆ ਤੇ ਸੁੰਘ ਕੇ ਭਾਈ ਬਿਧੀ ਚੰਦ ਜੀ ਕਹਿੰਦੇ ਇਹ ਤਾਂ ਬਹੁਤ ਕੀਮਤੀ ਕਾਠੀ ਹੈ, 1,00,000 ਰੁਪਏ ਦੀ ਕਾਠੀ ਹੋਵੇਗੀ, ਇਹ ਤਾਂ ਐਡੀ ਵੱਡੀ ਕੀਮਤੀ ਕਾਠੀ ਕਦੇ ਮੈਂ ਦੇਖੀ ਓ ਨਹੀਂ। ਸੌਂਦੇ ਖਾਂ ਕਹਿੰਦਾ ਗੱਲਾਂ ਤੇਰੀਆਂ ਸਭ ਸੱਚੀਆਂ ਨੇ, ਪਰ ਹੁਣ ਜੋਤਿਸ਼ ਨਾਲ ਦੱਸ ਘੋੜਾ ਗਿਆ ਕਿੱਥੇ। ਭਾਈ ਬਿਧੀ ਚੰਦ ਜੀ ਕਹਿੰਦੇ ਦਸੇ ਦਿਨਾਂ ਮੈਂ ਜਾਣਾ ਹੀ ਨਹੀਂ। ਸੌਂਦੇ ਖਾਂ ਕਹਿੰਦਾ ਮੂੰਹ ਮੰਗਿਆ ਇਨਾਮ ਮਿਲੂ। ਭਾਈ ਬਿਧੀ ਚੰਦ ਜੀ ਨੇ ਆਪਣੀਆਂ ਜਿਹੜੀ ਚੱਕੀ ਹੋਈ ਸੀ ਲੋਹੇ ਦੀ ਸੰਗਲੀ 5-7 ਮਾਰੀਆਂ, ਘੋੜਾ ਜਿੱਥੇ ਖੜਦਾ ਸੀ ਧਰਤੀ ਤੇ ਅੱਖਾਂ ਔਖਾਂ ਇਧਰ ਕੀਤੀਆਂ ਜਿਵੇਂ ਜੋਸ਼ੀ ਕਰਦੇ ਨੇ, ਤੇ ਸੌਂਦੇ ਖਾਂ ਨੂੰ ਕਹਿਣ ਲੱਗਾ ਜੋਤਿਸ਼ ਤਾਂ ਲੱਗ ਗਈ ਠੀਕ, ਪਰ ਥੋੜੀ ਜੀ ਵਿੱਚ ਔਕੜ ਪੈਂਦੀ ਹੈ, ਕਿਉਂਕਿ ਜਦੋਂ ਘੋੜਾ ਗਿਆ ਕਾਠੀ ਗਈ ਹੈ ਉਦੋਂ ਤੁਸੀਂ ਸਾਰੇ ਸੁੱਤੇ ਪਏ ਸੀ ਤੇ ਸਾਰਿਆਂ ਨੂੰ ਚੋਰਾਂ ਨੇ ਕੁੰਡੇ ਜੰਦੇ ਲਾਏ ਹੋਏ ਸੀ। ਹੁਣ ਅਸਲੀ ਥਾਂ ਪਤਾ ਤਾਂ ਹੀ ਲੱਗੂਗਾ, ਸਾਰੇ ਤੁਸੀਂ ਅੰਦਰ ਪੈ ਜਾਓ ਤੇ ਕੁੰਡੇ ਜਿੰਦੇ ਲਵਾ ਦੋ, ਮੈਂ ਫਿਰ ਕੱਲਾ ਬੈਠ ਕੇ ਜੋਤਿਸ਼ ਲਾਵਾਂਗਾ ਤੇ ਤੁਹਾਨੂੰ ਦੱਸ ਕੇ ਜਾਵਾਂਗਾ ਘੋੜਾ ਕਿੱਥੇ ਗਿਆ। ਸਾਰੇ ਮੰਨ ਗਏ ਕਿ ਸੱਚਾ ਜੋਤਿਸ਼ੀ ਹੈ, ਇਹਨੂੰ ਇਹ ਵੀ ਪਤਾ ਵੀ ਸੁੱਤੇ ਪਏ ਸੀ। ਭਾਈ ਬਿਧੀ ਚੰਦ ਜੀ ਕਹਿੰਦਾ ਮੇਰੀ ਜੋਤਿਸ਼ ਇਹ ਵੀ ਕਹਿੰਦੀ ਹੈ ਕਿ ਤੁਸੀਂ ਉਦਣ ਸ਼ਰਾਬ ਵੀ ਪੀਤੀ ਹੈ, ਸ਼ਰਾਬ ਦੇ ਨਸ਼ੇ ਵਿਚ ਗੜੂੰਦ ਸੀ। ਉਹ ਸੌਂਦੇ ਖਾਂ ਕਹਿੰਦਾ ਹਾਂ ਚੋਰ ਨੇ ਹੀ ਪਲਾਈ ਸੀ ਸ਼ਰਾਬ, ਉਹੀ ਲਿਆਇਆ ਸੀ, ਉਸੇ ਨੇ ਛੜ ਕੀਤਾ। ਭਾਈ ਬਿਧੀ ਚੰਦ ਜੀ ਕਹਿੰਦੇ ਉਦਣ ਤਾਂ ਫਿਰ ਚੋਰ ਨੇ ਪਲਾਈ ਸੀ, ਅੱਜ ਇਹ ਸੇਵਾ ਤੂੰ ਕਰ, ਅੱਜ ਫੇ ਆਖੋ ਸਤਨਾਮ, ਅੱਜ ਦੀ ਸੇਵਾ ਤੂੰ ਕਰਕੇ ਕੋਈ ਤੈਨੂੰ ਇਨਾਮ ਮਿਲਣਾ, ਤੈਨੂੰ ਇਹ ਸਜ਼ਾ ਮਿਲਣੀ ਹੈ, ਘੋੜਿਆਂ ਦਾ ਇੰਚਾਰਜ ਤੂੰ ਹੈ। ਲਓ ਜੀ ਸੌਂਦੇ ਖਾਂ ਐਸੀਆਂ ਗੱਲਾਂ ਵਿਚ ਆਇਆ, ਸ਼ਰਾਬ ਲਿਆ ਕੇ ਨੌਕਰਾਂ ਨੂੰ ਦੇ ਤੀ, ਫਲਾ ਤੀ ਤੇ ਗੁਰਮੁਖ ਪਿਆਰਿਆ ਕੁੰਡੇ ਜੰਦੇ ਲਵਾ ਤੇ। ਬਾਦਸ਼ਾਹ ਕਹਿੰਦਾ ਮੇਰੇ ਵਾਸਤੇ ਕੀ ਹੁਕਮ ਹੈ? ਉਹ ਜੋਸ਼ੀ ਕਹਿੰਦਾ ਤੂੰ ਵੀ ਉੱਥੀ ਚੱਲ ਜਿੱਥੇ ਪਿਆ ਸੀ ਆਪਣੇ ਮਹਿਲਾਂ ਵਿਚ, ਤਾਂ ਕਿ ਖੁੱਲੀ ਰੱਖੀ ਤੈਨੂੰ ਦੱਸ ਕੇ ਤਾਂ ਜਾਊਂਗਾ। ਬਾਦਸ਼ਾਹ ਆਪਣੇ ਕਮਰਿਆਂ ਵਿਚ ਪੈ ਗਿਆ। ਗੁਰਮੁਖ ਪਿਆਰਿਓ 10-20 ਮਿੰਟ ਇਧਰ ਉਧਰ ਘੁੰਮਿਆ ਘਾਮਿਆ ਤੇ ਘੁੰਮ ਘੁੰਮ ਕੇ ਉਹ ਕਾਠੀ ਕੱਢ ਲਿਆਂਦੀ। ਕੋਈ ਨਾ ਹਟਾਵੇ ਕਿ ਇਹਨੇ ਜੋਸ਼ ਲਾਉਣੀ ਹੈ, ਕਿੱਥੇ ਜਾਊਗਾ। ਕਾਠੀ ਪਾ ਲਈ ਘੋੜੇ ਦੇ ਉੱਤੇ, ਫਿਰ 5-7 ਮਾਰ ਸੰਗਲ ਮਾਰੇ ਧਰਤੀ ਦੇ ਉੱਤੇ, 5-7 ਪੀਰਾਂ ਦਾ ਨਾਂ ਲਿਆ, ਦੱਸੋ ਪੀਰੋ ਘੋੜਾ ਕਿੱਥੇ ਗਿਆ। ਜਦ ਪੂਰੀ ਤਿਆਰੀ ਹੋ ਗਈ, ਘੋੜੇ ਦੇ ਚਰਨਾਂ ਨੂੰ ਹੱਥ ਲਾ ਕੇ ਕਹਿੰਦਾ ਚੱਲ ਇੱਥੇ ਕਿਉਂ ਤੂੰ ਮਲੇਛਾ ਕੋਲ ਫਸੇ ਹੈ, ਚੱਲ ਤੈਨੂੰ ਸੱਚੇ ਪਾਤਸ਼ਾਹ ਦੇ ਕੋਲ ਪਹੁੰਚਾਵਾਂ। ਚੜ ਕੇ ਭਾਈ ਬਿਧੀ ਚੰਦ ਜੀ ਘੋੜੇ ਉੱਤੇ ਤੇ ਬਾਦਸ਼ਾਹ ਨੂੰ ਕਹਿਣ ਲੱਗੇ ਮੈਂ ਉਹੀ ਗੁਰੂ ਦਾ ਸਿੱਖ ਹੈ ਜੋ ਤੇਰਾ ਪਹਿਲਾ ਘੋੜਾ ਲੈ ਕੇ ਗਿਆ, ਤੇ ਗੁਰੂ ਦੇ ਸਿੱਖ ਕਦੇ ਝੂਠ ਨਹੀਂ ਬੋਲਦੇ, ਤੇਰੇ ਨਾਲ ਵਾਅਦਾ ਹੋਇਆ ਤੈਨੂੰ ਘੋੜਾ ਦੱਸ ਕੇ ਜਾਣਾ, ਇਹ ਘੋੜਾ ਵੀ ਉੱਥੇ ਹੀ ਚੱਲਿਆ ਜਿੱਥੇ ਤੇਰਾ ਪਹਿਲਾ ਘੋੜਾ ਪੁੱਜਿਆ। ਸੱਚਾ ਪਾਤਸ਼ਾਹ ਮੀਰੀ ਪੀਰੀ ਦਾ ਮਾਲਕ ਜਿਹਨੂੰ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਵੜ ਜੋ ਦਾ ਵਪਾਰੀ ਉਪਕਾਰੀ ਦਲ ਪੰਜਨ ਗੁਰੂ ਸੂਰਮ ਜੋ ਦਾ ਵਪਾਰੀ ਉਪਕਾਰੀ ਦਲ ਪੰਜਨ ਗੁਰ ਸੂਰਮ सूरमा ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਉਹਨਾਂ ਕੋਲੇ ਤੇਰਾ ਪਹਿਲਾ ਘੋੜਾ ਗਿਆ ਤੇ ਉਸ ਦੇ ਕੋਲੇ ਦੂਜਾ ਜਾ ਰਿਹਾ ਇਹ ਕਹਿ ਕੇ ਮਾਰੀ ਚਾਬਕ ਦੂਜੇ ਘੋੜੇ ਦੀ ਛਾਲ ਮਰਾ ਕੇ ਰਾਵੀ ਵਿਚ ਤੇ ਅੰਮ੍ਰਿਤ ਵੇਲੇ ਨੂੰ ਭਾਈ ਰੂਪੇ ਪੁੱਜ ਗਿਆ ਉਦੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਜੋਧ ਦੀ ਬੇਨਤੀ ਮੰਨ ਕੇ ਰੂਪੇ ਤੋਂ ਸਤਿਗੁਰ ਪਾਤਸ਼ਾਹ ਜੀ ਕਾਂਗੜ ਆ ਗਏ ਸੀ ਜੋਧ ਨੇ ਬੇਨਤੀ ਕੀਤੀ ਸੀ ਮਹਾਰਾਜ ਕਿਰਪਾ ਕਰੋ ਮੇਰੇ ਘਰ ਵੀ ਚਰਨ ਪਾਓ ਪਵਿੱਤਰ ਕਰੋ ਧਰਤੀ ਸੰਗਤਾਂ ਨੂੰ ਲੈ ਕੇ ਚੱਲੋ ਮੈਂ ਵੀ ਲੰਗਰ ਦੀ ਸੇਵਾ ਕਰਾਂ ਭਾਂਡੇ ਮਾਂਜਣ ਦੀ ਸੇਵਾ ਕਰਾਂ ਮੇਰੀ ਕਿਰਤ ਕਮਾਈ ਸਫਲੀ ਹੋਵੇ ਉਹਦੀ ਬੇਨਤੀ ਮੰਨ ਕੇ ਮਹਾਰਾਜ ਕਾਂਗੜ ਚਲੇ ਗਈ ਸੀ ਭਾਈ ਜੋਧ ਦੀ ਬੇਨਤੀ ਮੰਨ ਕੇ ਤੇ ਭਾਈ ਬਿਧੀ ਚੰਦ ਜੀ ਨੇ ਤਾਂ ਉੱਥੇ ਹੀ ਜਾਣਾ ਸੀ ਜਿੱਥੋਂ ਆਇਆ ਸੀ ਜਦੋਂ ਰੂਪੇ ਗਿਆ ਭਾਈ ਬਿਧੀ ਚੰਦ ਸੰਗਤ ਨੇ ਦੱਸ ਦਿੱਤਾ ਮਹਾਰਾਜ ਤਾਂ ਕਾਂਗੜ ਚਲੇ ਗਏ ਹਨ ਭਾਈ ਜੋਧ ਦੇ ਪ੍ਰੇਮ ਨੂੰ ਮੁੱਖ ਰੱਖ ਕੇ ਉਹਦੇ ਘਰ ਜਾ ਕੇ ਸੰਗਤਾਂ ਨੂੰ ਤਾਰ ਰਹੇ ਨੇ ਉਥੋਂ ਭਾਈ ਬਿਧੀ ਚੰਦ ਜੀ ਘੋੜਾ ਲੈ ਕੇ ਕਾਂਗੜ ਛੇਵੇਂ ਪਾਤਸ਼ਾਹ ਦੇ ਕੋਲ ਪੁੱਜ ਗਏ ਬੜੀਆਂ ਖੁਸ਼ੀਆਂ ਹੋਈਆਂ ਚਰਨਾਂ ਤੇ ਢਹਿ ਪਿਆ ਮਹਾਰਾਜ ਤੂੰ ਸਮਰੱਥ ਹੈ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਜਿਹਨੇ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੇ ਜਦੋਂ ਦੂਜਾ ਘੋੜਾ ਆਇਆ ਵੇਖਿਆ ਸੰਗਤਾਂ ਨੇ ਬਹੁਤ ਖੁਸ਼ੀਆਂ ਮਨਾਈਆਂ ਐਸਾ ਸੂਰਵੀਰ ਯੋਧਾ ਪਹਿਰੇ ਲੱਗੇ ਹੋਏ ਡੌਂਡਕੀਆਂ ਪਿਟੀਆਂ ਹੋਈਆਂ ਬਾਦਸ਼ਾਹ ਨੇ ਸੂਹੇ ਛੱਡੇ ਹੋਏ ਐਡੇ ਖਤਰਨਾਕ ਪਹਿਰਿਆਂ ਦੇ ਵਿਚੋਂ ਗੁਰੂ ਕੇ ਘਰ ਦੀ ਸੇਵਾ ਕੀਤੀ ਹੈ ਐਡਾ ਸੂਰਵੀਰ ਯੋਧਾ ਮਹਾਰਾਜ ਦੇ ਚਰਨਾਂ ਤੋਂ ਨਾ ਉੱਠੇ ਮਹਾਰਾਜ ਇਹ ਸੇਵਾ ਜਿਹੜੀ ਗੁਰਮੁਖ ਪਿਆਰੇ ਉਹ ਅਸੀਂ ਆਪ ਨਹੀਂ ਕਰਨ ਜੋਗੇ ਹੁੰਦੇ ਸਰਵੰ ਸਾਚਾ ਏਕ ਹੈ ਦੂਜਾ ਨਾਹੀ ਕੋਏ ਤਾਂ ਕਿ ਸੇਵਾ ਸੋ ਕਰੇ ਜਿਸਨੂੰ ਨਦਰ ਕਰੇ ਜਿਸ ਨੂੰ ਅਕਾਲ ਪੁਰਖ ਸਤਿਗੁਰ ਕਿਰਪਾ ਕਰਦੇ ਨੇ ਉਹੀ ਸੇਵਾ ਕਰ ਸਕਦੇ ਨੇ ਤੇ ਸਤਿਗੁਰ ਪਾਤਸ਼ਾਹ ਆਪਣੀ ਸੇਵਾ ਆਪ ਕਰਾਏ ਪਰ ਜਿਹੜੇ ਸ਼ਰਧਾਵਾਨ ਹੁੰਦੇ ਨੇ ਜਿਨ੍ਹਾਂ ਨੂੰ ਭਰੋਸਾ ਹੁੰਦਾ ਗੁਰੂ ਤੇ ਉਨ੍ਹਾਂ ਨੂੰ ਇਹ ਮਹਾਰਾਜ ਸੇਵਾ ਬਖਸ਼ਦੇ ਨੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਇਕੱਠੀ ਹੋਈ ਹੋਈ ਸੀ ਸਤਿਗੁਰ ਪਾਤਸ਼ਾਹ ਨੇ ਚਰਨਾਂ ਤੋਂ ਚੁੱਕਿਆ ਭਾਈ ਬਿਧੀ ਚੰਦ ਜੀ ਨੂੰ ਛਾਤੀ ਦੇ ਨਾਲ ਲਾ ਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁੱਖ ਤੋਂ ਬਚਨ ਦੇਖੋ ਕੈਸਾ ਕੀਤਾ ਸਾਰੀ ਸੰਗਤ ਨੂੰ ਕਹਿੰਦੇ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਐਸੀ ਵੱਡੀ ਪਦਵੀ ਜਿਹੜਾ ਕਿਤੇ ਚੋਰ ਹੁੰਦਾ ਸੀ ਠੱਗ ਹੁੰਦਾ ਸੀ ਸੰਗਤ ਕਰਕੇ ਗੁਰੂ ਦੀ ਸ਼ਰਨ ਵਿਚ ਆ ਕੇ ਗੁਰਮੁਖ ਪਿਆਰੇ ਗੁਰੂ ਦਾ ਸੀਨਾ ਬਣ ਗਿਆ ਪਿਆਰੇ ਦੀ ਬਿਧੀ ਚੰਦ ਛੀਨਾ ਗੋਤ ਦਾ ਪਿਆਰੇ ਓ ਬਿਧੀ ਚੰਦ ਛੀਨਾ ਗੋਤ ਦਾ ਬਣ ਗਿਆ ਗੁਰੂ ਦਾ ਸੀਨਾ ਬਣ ਗਿਆ ਗੁਰੂ ਦਾ प्यारे जी बिधी चंद छीना गोत दा प्यारे ओ बिधी चंद छीना गोत दा जेड़े गुरु दी शरण विच आ जांदे ने फिर जात पात गोतां सब खत्म हो जांदियां ने ओ हर का सेवक सो हर जेहा परमेश्वर दा अपने गुरु दा ही स्वरूप क्योंकि गुर सिख सिख गुरु है एको पर एडी वड्डी पदवी किथों प्राप्त होई पशु परे तो देव करे पूरे सतगुर की वड्याई ते पूरे सतगुर की वड्याई है भाई सानू भी पूरे सतगुरां की शरण लेनी चाहिए है ताकि शुभ गुण साडे विच आउण नहीं तो औगणी भरिया शरीर है क्यों संतो निर्मल होए चोरियां करनिया डाके मारने बुरियाईयां करनिया संगत होगी किसे रब दे प्यारे दी तुरकी बाणी का पाठ सुन लिया किसे पवित्र रसना तो के गुरमुख प्यारे हो ऐसा असर होया बाणी दा के गुरु अर्जन पातशाह दी शरण प्राप्त होगी उस शरण विचों सिखी प्राप्त हुई ते फिर हर गोबिंद साहब जी दे नाल सेवा करके गुरु का बचन मन के एडी वड्डी काल कमाई कीती के हर गोबिंद साहब जी ने छाती नाल ला लिया ते बचन कीता भाई विधि चंद छीना गुरु का सीना ए सत संगत दी पूरे सतगुर दी वड्याई है जिथों ए बचन आरंभ कीता सी प्यारे जी वड्याई पूरे सतगुर दी प्यारे ओ वड्याई सत संगत दी देवते बनावे जेड़े राक्षस तो देवते बनावे राक्षस तो देवते बनावे राक्षस तो देवते बनावे प्यारे जी वड्याई प्यारे ओ वड्याई सत संगत दी वड्याई सत संगत दी वाहिगुरु जी का खालसा वाहिगुरु जी की फतेह
ਸੁਣਿਆ।